ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸਟ ਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਕੌਡੀ ਬਦਲਾ ਜਨਮ ਗਵਾਇਆ ਚੀਨਸ ਨਾਹੀਂ ਆਪੈ ਗੁਰਮੁਖ ਹੋਆ ਤਾਂ ਏਕੋ ਜਾਣੈ ਹਉਮੈ ਦੁੱਖ ਨਾ ਸੰਤਾਪੈ ਕੌਡੀ ਬਦਲੈ ਜਨਮ ਗਵਾਇਆ ਕੀਨਸ ਨਾਹੀਂ ਆਪੈ ਗੁਰਮੁਖ ਹੋਵੈ ਤਾਂ ਏਕੋ ਜਾਣੈ ਹਉਮੈ ਦੁੱਖ ਨਾ ਸੰਤਾਪੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੀ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਜੀ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਤੀਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ, ਜਿਨ੍ਹਾਂ ਦੀ ਉਪਮਾ ਭੱਟ ਸਾਹਿਬਾਨਾਂ ਨੇ ਕੀਤੀ ਹੈ, ਘਨਹਰ ਬੂੰਦ ਬਸੋ ਰੋ ਮਾਵਲ ਕੁਸੁਮ ਬਸੰਤ ਗਨੰਤ ਨ ਆਵੈ, ਰਬ ਸਸ ਕਿਰਨ ਉਦਰ ਸਾਗਰ ਕੇ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਨਹਿ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਦੀ ਆਰੰਭਤਾ ਨਾਮ ਦੇ ਸੰਬੰਧ ਦੇ ਵਿੱਚ ਦੱਸਿਆ ਹੈ ਕਿ ਪਰਮੇਸ਼ਰ ਦੇ ਨਾਮ ਤੋਂ ਹੀ ਸਾਰੀ ਸ੍ਰਿਸ਼ਟੀ ਹੋਂਦ ਦੇ ਵਿੱਚ ਆਈ ਹੈ। ਜਿਤਨੇ ਵੀ ਜੀਵ ਜੰਤੂ ਪਸ਼ੂ ਪਕਸ਼ੀ ਖੰਡ ਬ੍ਰਹਿਮੰਡ ਇਸ ਸ੍ਰਿਸ਼ਟੀ ਦੇ ਵਿੱਚ ਬਣੇ ਹਨ, ਉਹ ਸਾਰੇ ਪਰਮਾਤਮਾ ਦੇ ਨਾਮ ਤੋਂ ਬਣੇ ਹਨ। ਜਿਸ ਤਰ੍ਹਾਂ ਸਤਿਗੁਰਾਂ ਨੇ ਗੁਰਬਾਣੀ ਅੰਦਰ ਜ਼ਿਕਰ ਕੀਤਾ ਹੈ, ਓਅੰਕਾਰ ਬ੍ਰਹਮਾ ਉਤਪਤ ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਜੁਗ ਭਏ ਓਅੰਕਾਰ ਵੇਦ ਨਿਰਮਏ। ਜਪਜੀ ਸਾਹਿਬ ਜੀ ਦੇ ਵਿੱਚ ਆਪਾਂ ਸਤਿਗੁਰਾਂ ਦੇ ਅੰਮ੍ਰਿਤਮਈ ਬਚਨ ਪੜ੍ਹਦੇ ਹਾਂ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਓ। ਸਾਧ ਸੰਗਤ ਜੀ, ਨਾਮ ਨੂੰ ਅਧਿਆਤਮਕ ਵਿਦਵਾਨਾਂ ਨੇ ਦੋ ਰੂਪਾਂ ਦੇ ਵਿੱਚ ਵੰਡਿਆ ਹੈ। ਇੱਕ ਸਾਧ ਸੰਗਤ ਜੀ ਵਰਣਾਤਮਕ ਨਾਮ ਹੋਇਆ ਕਰਦਾ ਹੈ, ਦੂਸਰਾ ਧੁਨਾਤਮਕ ਨਾਮ ਹੋਇਆ ਕਰਦਾ ਹੈ। ਵਰਣਾਤਮਕ ਤੋਂ ਭਾਵ ਹੈ ਕਿ ਜਿਹੜਾ ਨਾਮ ਅਸੀਂ ਅੱਖਰਾਂ ਦੇ ਨਾਲ ਆਪਣੀ ਰਸਨਾ ਦੇ ਨਾਲ ਉਚਾਰਨ ਕਰਦੇ ਹਾਂ, ਉਹ ਵਰਣਾਤਮਕ ਨਾਮ ਬਹੁਤ ਸਾਰੇ ਹਨ ਪਰਮਾਤਮਾ ਦੇ। ਜਿਸ ਤਰ੍ਹਾਂ ਸੂਰਜ ਦੇ ਕਈ ਨਾਮ ਹਨ, ਹੈਗਾ ਉਹ ਸੂਰਜ ਹੀ ਹੈ। ਆਦਿ ਕਾਲ ਤੋਂ ਇਸ ਤਰ੍ਹਾਂ ਦਾ ਸਿਲਸਿਲਾ ਚੱਲਿਆ ਆਇਆ, ਜਿਹੜੇ ਧਰਮਾਂ ਵਾਲਿਆਂ ਦਾ ਜ਼ੋਰ ਪਿਆ ਉਹਨਾਂ ਨੇ ਸੰਤਾਂ ਭਗਤਾਂ ਨੂੰ ਕਿਹਾ ਤੁਸੀਂ ਇਹ ਨਾਮ ਨਹੀਂ ਇਹ ਨਾਮ ਜਪੋ। ਨਾਮਦੇਵ ਜੀ ਨੂੰ ਕਿਹਾ ਗਿਆ, ਹੋਰ ਸੰਤਾਂ ਭਗਤਾਂ ਨੂੰ ਕਿਹਾ ਗਿਆ, ਪਰ ਸਾਧ ਸੰਗਤ ਜੀ ਨਾਮ ਸਾਰੇ ਹੀ ਮਹਾਨ ਹਨ, ਸਾਰੇ ਹੀ ਪਰਮਾਤਮਾ ਦੇ ਹਨ। ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦ ਲਾਹੌਰ ਗਏ, ਉੱਥੇ ਵੀ ਜਹਾਂਗੀਰ ਨੇ ਕੁਝ ਇਸ ਤਰ੍ਹਾਂ ਦਾ ਸਵਾਲ ਕੀਤਾ ਸੀ, ਕਾਜੀ ਮੁਲਾਣਿਆ ਨੇ ਵੀ ਇਸ ਤਰ੍ਹਾਂ ਦੀ ਗੱਲ ਕੀਤੀ। ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉੱਥੇ ਇਹ ਸ਼ਬਦ ਉਚਾਰਨ ਕੀਤਾ, ਰਾਮ ਕਲੀ ਮਹੱਲਾ ਪੰਜਵਾਂ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੈ ਗੁਸਈਆ ਕੋਈ ਅਲਾਹੇ। ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ। ਬਈ ਕੋਈ ਰਾਮ ਰਾਮ ਆਖਦਾ ਹੈ, ਕੋਈ ਅੱਲਾ ਅੱਲਾ ਆਖਦਾ ਹੈ, ਨਾਮ ਅਨੇਕਾਂ ਹਨ ਪਰ ਉਹ ਜੋ ਭਗਵਾਨ ਹੈ ਪਰਮਾਤਮਾ ਹੈ ਉਹ ਅਨੇਕਾਂ ਨਹੀਂ, ਉਹ ਇੱਕ ਹੀ ਹੈ। ਇੱਕ ਵਰਣਾਤਮਕ ਨਾਮ ਹੋਇਆ ਕਰਦਾ ਹੈ, ਦੂਸਰਾ ਸਾਧ ਸੰਗਤ ਜੀ ਧੁਨ ਆਤਮਕ ਨਾਮ ਹੋਇਆ ਕਰਦਾ ਹੈ। ਉਹ ਜਦ ਕੋਈ ਗੁਰਮੁਖ ਵੱਡੇ ਭਾਗਾਂ ਵਾਲੇ ਅੰਤਰਮੁਖ ਹੋ ਜਾਇਆ ਕਰਦੇ ਹਨ ਉਹਨਾਂ ਨੂੰ ਫਿਰ ਧੁਨ ਆਤਮਕ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਦੀ ਧੁਨ ਉਹਨਾਂ ਦੇ ਸਵਾਸ ਸਵਾਸ ਵਿੱਚ, ਉਹਨਾਂ ਦੇ ਰੋਮ ਰੋਮ ਦੇ ਵਿੱਚ ਚੱਲਣ ਲੱਗ ਪੈਂਦੀ ਹੈ। ਔਰ ਉਹ ਜੋ ਧੁਨ ਹੈ ਉਹ ਹੈ ਸਾਧ ਸੰਗਤ ਜੀ, ਗੁਰਮਤ ਨੇ ਜਿਵੇਂ ਦੱਸਿਆ ਹੈ ਵੀ ਉਹ ਓਅੰਕਾਰ ਦੀ ਧੁਨ ਹੈ। ਧੰਨ ਕਲਗੀਧਰ ਪਾਤਸ਼ਾਹ ਜੀ ਨੇ ਵੀ ਐਸਾ ਦੱਸਿਆ ਹੈ, ਓਅੰਕਾਰ ਆਦ ਕਥਨੀ ਅਨਾਦ, ਕਈ ਅਭਿਆਸੀ ਗੁਰਮੁਖ ਸਤ ਪੁਰਸ਼ਾਂ ਦਾ ਕਹਿਣਾ ਹੈ ਵੀ ਜਿਸ ਵਕਤ ਕੋਈ ਗੁਰਮੁਖ ਨਾਮ ਅਭਿਆਸ ਕਰਨਾ ਸ਼ੁਰੂ ਕਰਦੇ ਹਨ ਨਿਸ਼ਕਾਮ ਭਾਵਨਾ ਦੇ ਨਾਲ, ਕਿਉਂਕਿ ਕਾਮਨਾਵਾਂ ਦੇ ਸਹਿਤ ਕੀਤੀ ਹੋਈ ਕਮਾਈ ਜਲਦੀ ਫਲ ਨਹੀਂ ਲਿਆਉਂਦੀ, ਕਾਮਨਾਵਾਂ ਦੀ ਪੂਰਤੀ ਹੁੰਦੀ ਰਹਿੰਦੀ ਹੈ। ਜਦ ਕੋਈ ਨਿਸ਼ਕਾਮ ਭਾਵਨਾ ਦੇ ਨਾਲ ਨਾਮ ਦੀ ਕਮਾਈ ਕਰਦਾ ਹੈ ਉਦੋਂ ਫਿਰ ਉਹਨਾਂ ਦੇ ਮਸਤਕ ਦੇ ਉੱਪਰ ਇੱਕ ਓਅੰਕਾਰ ਲਿਖਿਆ ਹੋਇਆ ਉਹਨਾਂ ਨੂੰ ਦਿਖਾਈ ਦੇ ਜਾਂਦਾ ਹੈ। ਕੇਵਲ ਮਸਤਕ ਦੇ ਵਿੱਚ ਹੀ ਨਹੀਂ, ਸਾਰੇ ਸਰੀਰ ਦੇ ਵਿੱਚ ਹੀ ਇਹ ਇੱਕ ਓਅੰਕਾਰ ਉਹਨਾਂ ਗੁਰਮੁਖਾਂ ਨੂੰ ਦਿਖਾਈ ਦੇ ਜਾਂਦਾ ਹੈ ਜਿਹੜੇ ਪਰਮਾਤਮਾ ਦੇ ਨਾਮ ਦੀ ਕਮਾਈ ਕਰਨ ਵਾਲੇ ਹਨ। ਆਮ ਤੌਰ 'ਤੇ ਇਹ ਸਵਾਲ ਕੀਤਾ ਜਾਂਦਾ ਹੈ ਕਿ ਅਸੀਂ ਵਾਹਿਗੁਰੂ ਮੰਤਰ ਜਪੀਏ ਜਾਂ ਮੂਲ ਮੰਤਰ ਜਪੀਏ, ਕਿਸ ਤਰ੍ਹਾਂ ਦਾ ਅਭਿਆਸ ਕਰੀਏ। ਬਹੁਤ ਸਾਰੇ ਜਗਿਆਸੂ ਇਸ ਤਰ੍ਹਾਂ ਦਾ ਸਵਾਲ ਰੱਖਦੇ ਹਨ। ਸਾਧ ਸੰਗਤ ਜੀ, ਜਿਵੇਂ ਪੰਜ ਪਿਆਰੇ ਸਹਿਬਾਨ ਜਿਸ ਵਕਤ ਸਿੱਖ ਨੂੰ ਅੰਮ੍ਰਿਤ ਪਾਨ ਕਰਵਾਉਂਦੇ ਹਨ ਉਹ ਦੋ ਤਰੀਕੇ ਦੱਸਦੇ ਹਨ ਨਾਮ ਸਿਮਰਨ ਦੇ। ਸਭ ਤੋਂ ਪ੍ਰਥਮ ਉਹ ਮੂਲ ਮੰਤਰ ਦ੍ਰਿੜ ਕਰਵਾਉਂਦੇ ਹਨ, ਬਾਅਦ ਦੇ ਵਿੱਚ ਗੁਰ ਮੰਤਰ ਦ੍ਰਿੜ ਕਰਵਾਉਂਦੇ ਹਨ। ਇਸ ਕਰਕੇ ਆਪਾਂ ਇਸ ਦੇ ਵਿੱਚ ਕੋਈ ਆਪਣੀ ਮਨ ਮਰਜ਼ੀ ਨਹੀਂ ਕਰ ਸਕਦੇ। ਜਿਸ ਤਰ੍ਹਾਂ ਪੰਜ ਪਿਆਰੇ ਸਹਿਬਾਨਾਂ ਦਾ ਹੁਕਮ ਹੈ, ਸਿੱਖ ਨੇ ਜਿਤਨਾ ਮੂਲ ਮੰਤਰ ਦਾ ਅਭਿਆਸ ਕਰਨਾ ਹੈ ਉਤਨਾ ਹੀ ਗੁਰਮੰਤਰ ਦਾ ਵੀ ਅਭਿਆਸ ਕਰਨਾ ਹੈ। ਸਭ ਤੋਂ ਪ੍ਰਥਮ ਮੂਲ ਮੰਤਰ ਦਾ ਅਭਿਆਸ ਕਰਨਾ, ਸਿੱਖ ਦੀ ਜੀਵਨ ਇਸੇ ਤੋਂ ਹੀ ਸ਼ੁਰੂ ਹੁੰਦਾ ਹੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਫਿਰ ਕੁਝ ਸਮਾਂ ਬੈਠ ਕੇ ਸਭ ਤੋਂ ਪ੍ਰਥਮ ਸਭ ਤੋਂ ਪਹਿਲਾਂ ਮੂਲ ਮੰਤਰ ਦਾ ਅਭਿਆਸ ਕਰੇ, ਉਸਨੂੰ ਵਾਰ ਵਾਰ ਰਟੇ, ਉਸਨੂੰ ਵਾਰ ਵਾਰ ਦੁਹਰਾਵੇ। ਜਿਤਨਾ ਵੀ ਸਤਿਗੁਰੂ ਜੀ ਦੀ ਕਿਰਪਾ ਹੋਵੇ 10 ਮਿੰਟ 15 ਮਿੰਟ ਅੱਧਾ ਘੰਟਾ ਸਭ ਤੋਂ ਪਹਿਲਾਂ ਮੂਲ ਮੰਤਰ ਦਾ ਅਭਿਆਸ ਕਰੇ, ਬਾਅਦ ਦੇ ਵਿੱਚ ਸਾਧ ਸੰਗਤ ਜੀ ਉਨਾ ਹੀ ਸਮਾਂ ਜਿਹੜਾ ਹੈ ਨਾ ਉਹ ਗੁਰਮੰਤਰ ਦਾ ਅਭਿਆਸ ਕਰੇ। ਐਸੀ ਗੁਰਸਿੱਖ ਦੀ ਜੀਵਨ ਜੁਗਤ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਇਹ ਸਾਰਾ ਪਸਾਰਾ ਪਰਮਾਤਮਾ ਦੇ ਨਾਮ ਤੋਂ ਹੀ ਪਸਰਿਆ ਹੈ। ਇਸ ਭਾਵ ਦੇ ਨਾਲ ਸਤਿਗੁਰੂ ਜੀ ਨੇ ਸ਼ਬਦ ਦੀ ਆਰੰਭਤਾ ਕੀਤੀ ਹੈ। ਕਿਉਂਕਿ ਅਸ਼ਟਪਦੀ ਹੈ, ਜ਼ਿਆਦਾ ਵਿਸਥਾਰ ਨਹੀਂ ਕੀਤਾ ਜਾ ਸਕਦਾ। ਨਾਲ ਅੱਜ ਸੰਗਰਾਂਦ ਵੀ ਹੈ, ਉਸ ਹੁਕਮਨਾਮੇ ਦੀ ਵੀ ਵਿਚਾਰ ਕਰਨੀ ਹੈ। ਸੋ ਆਓ ਆਪਾਂ ਜੋ ਅੱਖਰੀ ਅਰਥ ਹਨ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਪਿਆਰ ਨਾਲ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ ਅਸ਼ਟਪਦੀਆਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਅੰਦਰ ਉਚਾਰਨ ਕਰਤਾ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਪਹਿਲੇ ਘਰ ਦੇ ਵਿੱਚ ਪਹਿਲੇ ਤਾਲ ਦੇ ਵਿੱਚ ਸ਼ਬਦ ਨੂੰ ਗਾਇਨ ਕਰਨ ਦੀ ਹਦਾਇਤ ਹੈ ਅਤੇ ਅਸ਼ਟਪਦੀਆਂ ਹਨ, ਸ਼ਬਦ ਦੇ ਅੱਠ ਚਰਨ ਹਨ। ਸ਼ਬਦ ਦੀ ਆਰੰਭਤਾ ਦੇ ਵਿੱਚ ਮੂਲ ਮੰਗਲ ਕੀਤਾ ਗਿਆ ਹੈ, ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਕਿਉਂਕਿ ਓਮ ਤੋਂ ਪਹਿਲਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਏਕਾ ਲਗਾਇਆ ਅਤੇ ਨਾਲ ਕਾਰ ਲਗਾਈ ਹੈ। ਇਸ ਕਰਕੇ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਲੈਤਾ ਕਰਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ। ਉਸ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਦੁਆਰਾ ਹੋਇਆ ਕਰਦੀ ਹੈ।
ਨਾਮ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ।
ਨਾਮ ਤੋਂ ਹੀ ਸਾਰਾ ਪਸਾਰਾ ਪਸਰਿਆ ਹੈ, ਜਿਤਨੇ ਵੀ ਜੀਵ ਜੰਤੂ ਹਨ ਨਾਮ ਕੇ ਧਾਰੇ, ਸਗਲੇ ਜੰਤ ਨਾਮ ਕੇ ਧਾਰੇ, ਖੰਡ ਬ੍ਰਹਿਮੰਡ ਨਾਮ ਕੇ ਧਾਰੇ, ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ, ਸੁਨਣ ਗਿਆਨ ਧਿਆਨ, ਇਹ ਸਾਰਾ ਪਸਾਰਾ ਨਾਮ ਤੋਂ ਹੀ ਪਸਰਿਆ ਹੈ। ਸਭ ਤੋਂ ਪਹਿਲਾਂ ਪਰਮਾਤਮਾ ਤੋਂ ਇੱਕ ਧੁਨ ਪੈਦਾ ਹੋਈ ਜਿਹੜੀ ਓਅੰਕਾਰ ਸੀ, ਉਸ ਤੋਂ ਹੀ ਫਿਰ ਸਾਰਾ ਇਹ ਜੋ ਪਸਾਰਾ ਹੈ ਪਸਰਿਆ ਹੈ। ਔਰ ਸਤਿਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਇਸ ਨਾਮ ਦੀ ਪ੍ਰਾਪਤੀ, ਇਸ ਨਾਮ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ। ਕਹਿੰਦੇ ਸਤਿਗੁਰੂ ਦੁਆਰਾ ਜਾਣਿਆ ਜਾ ਸਕਦਾ ਹੈ। ਸਿੱਧੇ ਰੂਪ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜਿਆ ਜਾ ਸਕਦਾ। ਨਾਮ ਨੂੰ, ਪਰਮਾਤਮਾ ਨੂੰ ਕੇਵਲ ਤੇ ਕੇਵਲ ਸਤਿਗੁਰੂ ਦੁਆਰਾ ਹੀ ਜਾਣਿਆ ਜਾਂਦਾ ਹੈ।
ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨਾ ਜਾਪੈ।
ਜੋ ਗੁਰੂ ਦਾ ਸ਼ਬਦ ਹੈ, ਜੋ ਗੁਰੂ ਦਾ ਉਪਦੇਸ਼ ਹੈ, ਉਸ ਨੂੰ ਸਤਿਗੁਰੂ ਜੀ ਨੇ ਫਰਮਾਇਆ ਹੈ ਮਹਾਰਸ ਮੀਠਾ ਹੈ। ਇੱਕ ਸਧਾਰਨ ਮਿੱਠਾ ਹੋਇਆ ਕਰਦਾ ਹੈ, ਪਰ ਇੱਥੇ ਨਾਲ ਸਤਿਗੁਰਾਂ ਨੇ ਲਾਇਆ ਹੈ ਮਹਾਰਸ, ਇੱਕ ਸਧਾਰਨ ਰਸ ਹੋਇਆ ਕਰਦਾ ਹੈ। ਭਾਵ ਕਿ ਸ਼ਬਦ ਦਾ ਰਸ, ਨਾਮ ਦਾ ਰਸ ਐਸਾ ਰਸ ਹੈ ਜਿਸ ਦੇ ਮੁਕਾਬਲੇ ਤੇ ਸੰਸਾਰ ਦਾ ਹੋਰ ਕੋਈ ਰਸ ਨਹੀਂ। ਜਿਵੇਂ ਸਤਿਗੁਰੂ ਜੀ ਫਰਮਾਉਂਦੇ ਹਨ, ਆਤਮ ਰਸ ਜੇ ਜਾਣ ਨਹੀਂ ਸੋ ਹੈ ਖਾਲਸ ਦੇਵ, ਮੋਹ ਮੈਂ ਪ੍ਰਭ ਮੈਂ ਤਾਸ ਮੈਂ ਰੰਚਕ ਨਾਹਿਨ ਭੇਵ। ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਣ, ਨਾਨਕ ਧਨ 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 ਜਨ ਆਏ ਤੇ ਪਰਵਾਨ। ਜਿਵੇਂ ਭਗਤਾਂ ਦੇ ਬਚਨ ਹਨ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਪਰ ਕਹਿੰਦੇ ਇਹ ਨਾਮ ਦਾ ਰਸ, ਸ਼ਬਦ ਦਾ ਰਸ ਜਿਹੜਾ ਹੈ, ਇਹ ਸ਼ਬਦ ਦੀ ਕਮਾਈ ਕਰਕੇ ਹੀ ਇਸ ਨੂੰ ਚੱਖਿਆ ਜਾ ਸਕਦਾ ਹੈ। ਕੋਈ ਗਿਆਨੀ ਧਿਆਨੀ ਕੋਈ ਕਥਾ ਵਾਚਕ ਲੋਕਾਂ ਨੂੰ ਕਹੀ ਜਾਣ ਜੀ ਨਾਮ ਜਪਣਾ ਚਾਹੀਦਾ ਹੈ ਜੀ, ਨਾਮ ਜਪਣਾ ਚਾਹੀਦਾ ਹੈ, ਨਾਮ ਜਪਿਆ ਕਰੋ। ਉਸ ਕਥਾ ਵਾਚਕ ਨੂੰ ਨਾਮ ਦਾ ਰਸ ਨਹੀਂ ਆ ਸਕਦਾ, ਸ਼ਬਦ ਦਾ ਰਸ ਨਹੀਂ ਆ ਸਕਦਾ। ਕੋਈ ਸੁਣਨ ਵਾਲੇ ਇਹ ਵਿਚਾਰ ਕਰਨ ਵਾਰ ਵਾਰ ਜੀ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ, ਨਾਮ ਦੀ ਕਮਾਈ ਕਰਨੀ ਚਾਹੀਦੀ ਹੈ, ਰੋਜ਼ ਇੰਝ ਹੀ ਕਰੀ ਚੱਲੀਏ, ਇੰਝ ਹੀ ਗੱਲਾਂ ਹੀ ਕਰੀ ਚੱਲੀਏ, ਨਾਮ ਜਪੀਏ ਨਾ, ਸ਼ਬਦ ਦੀ ਕਮਾਈ ਕਰੀਏ ਨਾ। ਕਹਿੰਦੇ ਇਸ ਤਰ੍ਹਾਂ ਗੱਲਾਂ ਦੇ ਨਾਲ ਕਹਿਣ ਮਾਤਰ ਦੇ ਨਾਲ ਨਾਮ ਦਾ ਰਸ ਸ਼ਬਦ ਦਾ ਰਸ ਆ ਨਹੀਂ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਜਿਵੇਂ ਫਰਮਾਉਂਦੇ ਹਨ, ਖਾਂਡ ਖਾਂਡ ਕਹੇ ਜਿਹ ਬਾ ਨਾ ਸੁਆਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ, ਬੈਦ ਬੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੈ ਨਾ ਬਿਲਾਸ ਹੈ, ਚੰਦਨ ਚੰਦਨ ਕਹੇ ਪ੍ਰਗਟ ਨਾ ਸੁਬਾਸ ਬਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਗਾਸ ਹੈ, ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਜਿਹੜੇ ਸ਼ਬਦ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਹੜੇ ਗੁਰੂ ਦੇ ਸ਼ਬਦ ਦੁਆਰਾ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਸ਼ਬਦ ਦੀ ਵਿਚਾਰ ਅਤੇ ਸ਼ਬਦ ਦਾ ਅਭਿਆਸ ਇਹ ਸਾਧ ਸੰਗਤ ਜੀ ਇੱਕੋ ਸਿੱਕੇ ਦੇ ਦੋ ਪਹਿਲੂ ਹੋਇਆ ਕਰਦੇ ਹਨ। ਜੇਕਰ ਕੋਈ ਸ਼ਬਦ ਦੀ ਵਿਚਾਰ ਕਰਦਾ ਹੈ, ਉਸ ਵਿਚਾਰਧਾਰਾ ਦੇ ਨਾਲ ਅਮਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਨਾਮ ਅਭਿਆਸ ਦੇ ਵਿੱਚ ਉਸਨੂੰ ਬਲ ਮਿਲ ਜਾਵੇਗਾ, ਅੰਮ੍ਰਿਤ ਵੇਲਾ ਬਣੇਗਾ, ਨਿਤਨੇਮ ਬਣੇਗਾ, ਨਾਮ ਅਭਿਆਸ ਕਰਨ ਦਾ ਬਲ ਮਿਲੇਗਾ, ਉੱਦਮ ਮਿਲੇਗਾ, ਜਿਹੜਾ ਗੁਰੂ ਦੇ ਉਪਦੇਸ਼ ਦੇ ਉੱਪਰ ਅਮਲ ਕਰੇਗਾ। ਸਾਧ ਸੰਗਤ ਜੀ ਜਿਹੜੇ ਕਹਿੰਦੇ ਹਨ ਸਾਨੂੰ ਬੜਾ ਸ਼ਬਦ ਦੀ ਵਿਚਾਰ ਦਾ ਪਤਾ ਹੈ, ਪਰ ਸਾਧ ਸੰਗਤ ਜੀ ਕੋਈ ਅੰਮ੍ਰਿਤ ਵੇਲਾ ਦਿਖਾਈ ਨਹੀਂ ਦਿੰਦਾ, ਕੋਈ ਨਾਮ ਦਾ ਅਭਿਆਸ ਉਹਨਾਂ ਦੇ ਜੀਵਨ ਦੇ ਵਿੱਚ ਦਿਖਾਈ ਨਹੀਂ ਦਿੰਦਾ, ਨਿਰੀਪੁਰੀ ਵਿਚਾਰ ਦੀ ਗੱਲ ਕਰਨ ਵਾਲੇ। ਜਿਹੜੇ ਵਿਚਾਰ ਦੇ ਨਾਲ ਜੁੜ ਜਾਂਦੇ ਹਨ ਉਹ ਅਭਿਆਸ ਦੇ ਨਾਲ ਜੁੜ ਜਾਂਦੇ ਹਨ, ਜਿਹੜੇ ਅਭਿਆਸ ਦੇ ਨਾਲ ਜੁੜ ਜਾਂਦੇ ਹਨ ਉਹ ਵਿਚਾਰ ਦੇ ਨਾਲ ਜੁੜ ਜਾਂਦੇ ਹਨ। ਜਿਹੜਾ ਅਭਿਆਸ ਕਰਨ ਲੱਗ ਪਵੇਗਾ ਸਾਧ ਸੰਗਤ ਜੀ, ਉਸਦਾ ਜੀਵਨ ਅੰਮ੍ਰਿਤਮਈ ਬਣ ਜਾਂਦਾ ਹੈ, ਉਸਦਾ ਜੀਵਨ ਪਵਿੱਤਰ ਜੀਵਨ ਬਣ ਜਾਂਦਾ ਹੈ। ਖੰਡ ਖੰਡ ਕਹਿਣ ਦੇ ਨਾਲ ਜ਼ਬਾਨ ਨੂੰ ਖੰਡ ਦਾ ਸਵਾਦ ਨਹੀਂ ਆਉਂਦਾ, ਜਿੰਨਾ ਚਿਰ ਤੱਕ ਖੰਡ ਨੂੰ ਚੁੱਕ ਕੇ ਮੂੰਹ ਦੇ ਵਿੱਚ ਨਾ ਪਾਇਆ ਜਾਵੇ, ਇਸੇ ਤਰ੍ਹਾਂ ਸ਼ਬਦ ਦੀਆਂ ਇਕੱਲੀਆਂ ਗੱਲਾਂ ਕਰਨ ਦੇ ਨਾਲ ਸ਼ਬਦ ਦਾ ਰਸ ਨਹੀਂ ਆਉਂਦਾ, ਜਿੰਨਾ ਚਿਰ ਤੱਕ ਸ਼ਬਦ ਦੀ ਵਿਚਾਰ ਨਾ ਕੀਤੀ ਜਾਵੇ, ਜਿੰਨਾ ਚਿਰ ਤੱਕ ਸ਼ਬਦ ਦਾ ਅਭਿਆਸ ਨਾ ਕੀਤਾ ਜਾਵੇ। ਦੋਨੇ ਹੀ ਗੱਲਾਂ ਹਨ, ਸਿੱਖ ਵਾਸਤੇ ਦੋਨੇ ਹੀ ਗੱਲਾਂ ਜ਼ਰੂਰੀ ਹਨ, ਸ਼ਬਦ ਦੀ ਵਿਚਾਰ, ਸ਼ਬਦ ਦਾ ਅਭਿਆਸ। ਇਸ ਕਰਕੇ ਇਸ ਤੋਂ ਬਗੈਰ ਸ਼ਬਦ ਦਾ ਰਸ ਮਾਣਿਆ ਨਹੀਂ ਜਾ ਸਕਦਾ।
ਕੌਡੀ ਬਦਲਾ ਜਨਮ ਗਵਾਇਆ, ਚੀਨਸ ਨਾਹੀ ਆਪੈ।
ਸਤਿਗੁਰੂ ਜੀ ਮਨੁੱਖ ਦੀ ਫਿਤਰਤ ਦੱਸ ਰਹੇ ਹਨ ਕਿ ਮਨੁੱਖ ਔਗਣਾਂ ਦੇ ਵਿੱਚ ਇਹ ਰੱਬੀ ਗੁਣਾਂ ਨੂੰ ਤਿਆਗ ਦਿੰਦਾ ਹੈ। ਕੌਡੀ ਬਦਲੇ ਤਿਆਗੈ ਰਤਨ, ਛੋੜ ਜਾਏ ਤਾਹੂ ਕਾ ਯਤਨ। ਇਹ ਆਪਣੇ ਆਪੇ ਦੀ ਪਹਿਚਾਣ ਨਹੀਂ ਕਰਦਾ।
ਗੁਰਮੁਖ ਹੋਵੈ ਤਾਂ ਏਕੋ ਜਾਣੈ, ਹਉਮੈ ਦੁੱਖ ਨਾ ਸੰਤਾਪੈ।
ਗੁਰਮੁਖ ਹੁੰਦੇ ਹਨ ਗੁਰੂ ਦੀ ਸਿੱਖਿਆ ਦੇ ਮੁਤਾਬਕ ਆਪਣੇ ਜੀਵਨ ਨੂੰ ਸੱਚੀ ਮੁੱਚੀ ਢਾਲ ਲੈਂਦੇ ਹਨ, ਗੱਲਾਂ ਦੇ ਨਾਲ ਨਹੀਂ। ਗੱਲਾਂ ਕਰਨ ਵਾਲੇ ਬਥੇਰੇ ਹਨ ਵੀ ਅਸੀਂ ਬੜੀ ਸ਼ਬਦ ਦੀ ਵਿਚਾਰਧਾਰਾ ਤੇ ਚੱਲਦੇ ਹਾਂ, ਪਰ ਐਸਾ ਦਿਖਾਈ ਨਹੀਂ ਦਿੰਦਾ ਵੀ ਉਹਨਾਂ ਦਾ ਜੀਵਨ ਅੰਮ੍ਰਿਤਮਈ ਬਣ ਗਿਆ ਹੋਵੇ। ਜਿਹੜੇ ਵਾਕਿਆ ਹੀ ਸ਼ਬਦ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਲੈਂਦੇ ਹਨ, ਉਹਨਾਂ ਦੀ ਪਹਿਚਾਣ ਕੀ ਹੈ, ਉਹਨਾਂ ਦੇ ਲੱਛਣ ਕੀ ਹਨ, ਸਤਿਗੁਰੂ ਜੀ ਸਮਝਾ ਰਹੇ ਹਨ। ਹਉਮੈ ਦੁੱਖ ਨਾ ਸੰਤਾਪੈ। ਵਾਹਿਗੁਰੂ ਮੰਤਰ ਦਾ ਅਭਿਆਸ ਕਰਕੇ ਹਉਮੈ ਚਲੀ ਜਾਂਦੀ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਹਉਮੈ ਦਾ ਦੁੱਖ ਉਹਨਾਂ ਨੂੰ ਸਤਾਉਂਦਾ ਨਹੀਂ ਹੈ।
ਬਲਹਾਰੀ ਗੁਰ ਆਪਣੇ ਵਿੱਟੋਂ ਜਿਨ ਸਾਚੇ ਸਿਉਂ ਲਿਵ ਲਾਈ।
ਬਲਹਾਰ ਜਾਂਦੇ ਹਾਂ ਆਪਣੇ ਸਤਿਗੁਰਾਂ ਤੋਂ, ਸਦਕੇ ਜਾਂਦੇ ਹਾਂ ਜਿਨ੍ਹਾਂ ਨੇ ਉਸ ਸੱਚੇ ਵਾਹਿਗੁਰੂ ਜੀ ਦੇ ਨਾਲ ਸਾਡੀ ਲਿਵ, ਸਾਡੀ ਸੁਰਤ, ਸਾਡਾ ਧਿਆਨ ਜੋੜ ਦਿੱਤਾ ਹੈ। ਲਿਵ ਕਹਿ ਲਈਏ, ਸੁਰਤ ਕਹਿ ਲਈਏ, ਧਿਆਨ ਕਹਿ ਲਈਏ, ਇੱਕ ਹੀ ਗੱਲ ਹੈ, ਸਤਿਗੁਰੂ ਤੋਂ ਕੁਰਬਾਨ ਜਾਂਦੇ ਹਾਂ।
ਸ਼ਬਦ ਚੀਨ ਆਤਮ ਪਰਗਾਸਿਆ ਸਹਿਜ ਰਹਿਆ ਸਮਾਈ।
ਸ਼ਬਦ ਦੇ ਨਾਲ ਜੁੜ ਕੇ ਸ਼ਬਦ ਦੀ ਪਹਿਚਾਣ ਕਰਕੇ ਕਹਿੰਦੇ ਆਤਮ ਪ੍ਰਗਾਸ ਦੀ ਪ੍ਰਾਪਤੀ ਹੋ ਗਈ ਅਤੇ ਆਤਮਕ ਅਡੋਲਤਾ ਦੇ ਵਿੱਚ ਜਿਹੜੇ ਗੁਰਮੁਖ ਹਨ ਉਹ ਸਮਾ ਜਾਂਦੇ ਹਨ।
ਰਹਾਉ ਗੁਰਮੁਖ ਗਾਵੈ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੇ।
ਜੋ ਗੁਰੂ ਵਾਲੇ ਬਣ ਜਾਂਦੇ ਹਨ, ਜੋ ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲਣ ਲੱਗ ਪੈਂਦੇ ਹਨ ਗੁਰਮੁਖ, ਉਹਨਾਂ ਨੂੰ ਹੀ ਫਿਰ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੀ ਦਾਤ ਮਿਲਦੀ ਹੈ। ਉਹੀ ਕਹਿੰਦੇ ਅਧਿਆਤਮਕ ਰਮਜ ਨੂੰ ਸਮਝ ਪਾਉਂਦੇ ਹਨ, ਬੁੱਝਦੇ ਹਨ। ਗੁਰਮੁਖ ਹੀ ਸ਼ਬਦ ਦੀ ਵਿਚਾਰਧਾਰਾ ਦੇ ਨਾਲ ਜੁੜਦੇ ਹਨ, ਸ਼ਬਦ ਵਿਚਾਰ ਦੇ ਨਾਲ ਉਹਨਾਂ ਦਾ ਮਿਲਾਪ ਹੁੰਦਾ ਹੈ।
ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ।
ਇਹ ਜਿੰਦ ਅਤੇ ਪਿੰਡ ਇੱਕ ਨਵੇਂ ਰੂਪ ਦੇ ਵਿੱਚ ਗੁਰਮੁਖਾਂ ਦੇ ਪ੍ਰਗਟ ਹੋ ਜਾਂਦੇ ਹਨ, ਪਹਿਲਾਂ ਵਾਲੇ ਨਹੀਂ ਰਹਿ ਜਾਂਦੇ। ਮਨ ਬਦਲ ਜਾਂਦਾ ਹੈ, ਤਨ ਦੇ ਹਾਵ ਭਾਵ, ਤਨ ਦੇ ਕਰਮ ਬਦਲ ਜਾਂਦੇ ਹਨ, ਮਨ ਦੀ ਵਿਚਾਰਧਾਰਾ ਬਦਲ ਜਾਂਦੀ ਹੈ। ਕਹੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ। ਜੋ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਨ ਉਹਨਾਂ ਦੀ ਵਿਚਾਰਧਾਰਾ ਬਦਲ ਜਾਂਦੀ ਹੈ, ਉਹਨਾਂ ਦੇ ਸਰੀਰ ਦੇ ਕਰਮ ਬਦਲ ਜਾਂਦੇ ਹਨ। ਅਤੇ ਕਹਿੰਦੇ ਜੋ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਂਦੇ ਹਨ ਗੁਰਮੁਖਾਂ ਦੇ ਕਾਰਜ ਸਤਿਗੁਰ ਆਪ ਸਵਾਰਦੇ ਹਨ। ਜਿਨ੍ਹਾਂ ਨੂੰ ਗੁਰੂ ਦੇ ਵਿੱਚ ਉੱਪਰ ਪ੍ਰਤੀਤ ਆ ਗਈ, ਜਿਨ੍ਹਾਂ ਨੂੰ ਵਿਸ਼ਵਾਸ ਆ ਗਿਆ, ਪ੍ਰਤੀਤ ਹੀ ਹੈ ਆਈ ਜਿਨ ਜਨ ਕੈ ਤਿਨਕੋ ਪਦਵੀ ਉੱਚ ਭਈ ਤਜ ਮਾਇਆ ਮੋਹ ਲੋਭ ਔਰ ਲਾਲਚ ਕਾਮ ਕ੍ਰੋਧ ਕੀ ਬ੍ਰਿਥਾ ਗਈ। ਇਸ ਤਰ੍ਹਾਂ ਉਹਨਾਂ ਦੇ ਸਾਰੇ ਕਾਰਜ ਸਤਿਗੁਰ ਆਪ ਸਵਾਰਦੇ ਹਨ।
ਮਨਮੁਖ ਅੰਧਾ ਅੰਧ ਕਮਾਵੈ ਬਿਖ ਖੱਟੇ ਸੰਸਾਰੇ।
ਮਨਮੁਖ ਜੀਵ ਗੁਰੂ ਦੀ ਵਿਚਾਰਧਾਰਾ ਤੋਂ ਬਗੈਰ ਸੱਖਣੇ ਹੋਇਆ ਕਰਦੇ ਹਨ, ਅੰਧੇ ਹੋਇਆ ਕਰਦੇ ਹਨ ਅਤੇ ਅੰਧੇ ਹੀ ਕਰਮ ਕਰਦੇ ਹਨ। ਸੰਸਾਰ ਦੇ ਵਿੱਚ ਤ੍ਰਿਸ਼ਨਾ ਵਾਸ਼ਨਾ ਆਦਿਕ ਦੀ ਜਿਹੜੀ ਬਿਖ ਹੈ, ਜ਼ਹਿਰ ਹੈ, ਉਹੀ ਇਕੱਠੀ ਕਰਦੇ ਰਹਿੰਦੇ ਹਨ।
ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ।
ਉਹ ਮਾਇਆ ਦੇ ਵਿੱਚ ਜੁੜ ਕੇ ਹਮੇਸ਼ਾ ਜੀਵ, ਮਨਮੁਖ ਜੀਵ ਦੁਖੀ ਰਹਿੰਦੇ ਹਨ, ਕਿਉਂਕਿ ਬਿਨ ਗੁਰ ਅਤ ਪਿਆਰੇ ਸਤਿਗੁਰੂ ਜੀ ਅਤ ਪਿਆਰ ਕਰਨ ਯੋਗ ਹਨ, ਸਤਿਕਾਰ ਯੋਗ, ਪਿਆਰ ਕਰਨ ਯੋਗ ਹਨ।
ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ।
ਸੇਵਕ ਉਹੀ ਹੈ ਜੋ ਸਤਿਗੁਰਾਂ ਦੀ ਸੇਵਾ ਕਰਦਾ ਹੈ, ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ। ਜਿਵੇਂ ਸੇਵਕ ਦੇ ਲੱਛਣ ਦੱਸੇ ਹਨ ਨਾ, ਗੁਰੂ ਅਮਰਦਾਸ ਜੀ ਨੇ ਇੱਕ ਜਗ੍ਹਾ ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ। ਕਹਿੰਦੇ ਐਸੇ ਗੁਰਮੁਖ ਸੇਵਕ ਜਿਹੜੇ ਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਹਨ, ਗੁਰੂ ਦੀ ਸੇਵਾ ਕਰਦੇ ਹਨ।
ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ।
ਗੁਰੂ ਦਾ ਸ਼ਬਦ ਸੱਚਾ ਹੈ, ਪਰਮਾਤਮਾ ਦੀ ਸਿਫਤ ਸਲਾਹ ਸੱਚੀ ਹੈ। ਗੁਰਮੁਖ ਸੱਚੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਹਨ।
ਸੱਚੀ ਬਾਣੀ ਗੁਰਮੁਖ ਆਖੈ ਹਉਮੈ ਵਿੱਚੋਂ ਜਾਏ।
ਗੁਰਮੁਖ ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਦੀ ਸੱਚੀ ਬਾਣੀ ਹੀ ਵਰਣਨ ਕਰਦੇ ਹਨ, ਆਖਦੇ ਹਨ, ਅਤੇ ਉਹਨਾਂ ਦੇ ਅੰਦਰੋਂ ਅਪਣੱਤ ਜੋ ਹੈ ਹਉਮੈ ਵਿੱਚੋਂ ਜਾਏ, ਹਉਮੈ ਆਦਿਕ ਦਾ ਅਭਾਵ ਹੋ ਜਾਂਦਾ ਹੈ।
ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ।
ਵਾਹਿਗੁਰੂ ਪਰਮੇਸ਼ਰ ਆਪ ਹੀ ਦਾਤਾ ਦੇਣ ਵਾਲਾ ਦਾਤਾ ਹੈ, ਆਪ ਹੀ ਵਾਹਿਗੁਰੂ ਪਰਮੇਸ਼ਰ ਕਰਮ ਹੈ ਸਾਚਾ, ਭਾਵ ਕਿ ਆਪ ਹੀ ਕਰਮ ਕਰਨ ਵਾਲਾ ਹੈ, ਫਜ਼ਲ ਕਰਨ ਵਾਲਾ ਹੈ। ਭਾਵ ਕਿ ਜਿੰਨਾ ਮਰਜ਼ੀ ਕੋਈ ਵੱਡੇ ਤੋਂ ਵੱਡਾ ਅਭਿਆਸੀ ਹੋਵੇ, ਉਸਨੂੰ ਅਖੀਰ ਇਹੀ ਕਹਿਣਾ ਪੈਂਦਾ ਹੈ ਕਿ ਹੇ ਪ੍ਰਭੂ, ਹੇ ਸਤਿਗੁਰੂ, ਮੇਰੇ ਉੱਪਰ ਫਜ਼ਲ ਕਰੋ। ਕੋਈ ਇਹ ਕਵੇ ਵੀ ਮੇਰੇ ਨਾਲ ਤੁਸੀਂ ਅਦਲ ਕਰੋ, ਮੇਰੇ ਨਾਲ ਨਿਆਂ ਕਰੋ, ਸਾਧ ਸੰਗਤ ਜੀ, ਓਨਾ ਹੀ ਬੰਦਾ ਚੰਗੇ ਕਰਮ ਨਹੀਂ ਕਰਦਾ ਜਿੰਨੇ ਮਾੜੇ ਕਰ ਲੈਂਦਾ ਹੈ। ਇਸ ਕਰਕੇ ਹਮੇਸ਼ਾ ਇਹੀ ਕਹਿਣਾ ਪੈਂਦਾ ਹੈ ਕਿ ਹੇ ਪ੍ਰਭੂ ਫਜ਼ਲ ਕਰੋ। ਕਰਮ ਵਿਧਾਤਾ ਉਸਨੂੰ ਕਿਹਾ ਗਿਆ ਹੈ, ਫਜ਼ਲ ਕਰਨ ਵਾਲਾ। ਉਹ ਆਪ ਹੀ ਸੱਚਾ ਸ਼ਬਦ ਸੁਣਾਉਂਦਾ ਹੈ।
ਗੁਰਮੁਖ ਘਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ।
ਗੁਰਮੁਖ ਆਪ ਪਰਮਾਤਮਾ ਦੇ ਨਾਮ ਦੀ ਘਾਲਣਾ ਘਾਲਦਾ ਹੈ, ਆਪ ਹੀ ਪਰਮਾਤਮਾ ਦੇ ਨਾਮ ਦੀ ਖੱਟੀ ਖੱਟਦਾ ਹੈ, ਅਤੇ ਹੋਰਨਾਂ ਨੂੰ ਵੀ ਉਹ ਗੁਰਮੁਖ ਜੋ ਹੈ ਪਰਮਾਤਮਾ ਦਾ ਨਾਮ ਜਪਾਉਂਦਾ ਹੈ। ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਰਮਾਇਆ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਜਿਹੜਾ ਦੂਸਰਿਆਂ ਨੂੰ ਕਹੀ ਜਾਵੇ ਜਪਿਆ ਕਰੋ ਜਪਿਆ ਕਰੋ, ਆਪ ਨਾ ਜਪੇ, ਉਸ ਦੇ ਆਖੇ ਕਿਸੇ ਨੇ ਨਹੀਂ ਜਪਣਾ। ਜਿਹੜਾ ਖੁਦ ਜਪਦਾ ਹੈ ਉਸ ਦੇ ਆਖੇ ਫਿਰ ਬਹੁਤ ਸਾਰੇ ਜਪਣ ਲੱਗ ਪੈਂਦੇ ਹਨ।
ਸਦਾ ਅਲਿਪਤ ਸਾਚਾ ਰੰਗ ਰਾਤਾ, ਗੁਰ ਕੈ ਸਹਿਜ ਸੁਭਾਏ।
ਗੁਰਮੁਖ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਅਲਿਪਤ ਨਿਰਲੇਪ ਰਹਿੰਦਾ ਹੈ, ਜਿਸ ਤਰ੍ਹਾਂ ਕਮਲ ਪਾਣੀ ਦੇ ਵਿੱਚ ਰਹਿੰਦਾ ਨਿਰਲੇਪ ਰਹਿੰਦਾ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਜਾਹਰਦਾਰੀ ਮਾਇਲੇ ਫਰਜੰਦੋ, ਜਨ ਦਰ ਹਕੀਕਤ ਬਾ ਖੁਦਾਏ ਖੇਸ ਤਨ। ਸੰਸਾਰ ਦੇ ਵਿੱਚ, ਪਰਿਵਾਰ ਦੇ ਵਿੱਚ, ਮਾਇਆ ਦੇ ਵਿੱਚ ਰਹਿ ਕੇ ਗੁਰਮੁਖ ਨਿਰਲੇਪ ਰਹਿੰਦਾ ਹੈ, ਇਸ ਕਰਕੇ ਉਹ ਲਿਪਾਏ ਮਾਨ ਨਹੀਂ ਹੁੰਦਾ।
ਮਨਮੁਖ ਸਦ ਹੀ ਕੂੜੋ ਬੋਲੇ, ਬਿਖ ਬੀਜਾ ਬਿਖ ਖਾਏ।
ਮਨਮੁਖ ਸਦਾ ਹੀ ਝੂਠ ਹੀ ਝੂਠ ਬੋਲਦਾ ਹੈ, ਬਿਖ ਨੂੰ ਬੀਜਦਾ ਹੈ, ਅਤੇ ਬਿਖ ਦਾ ਹੀ ਫਿਰ ਫਲ ਜਿਹੜਾ ਹੈ ਉਹ ਖਾਇਆ ਕਰਦਾ ਹੈ। ਕਿਉਂਕਿ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਦੱਸਿਆ ਹੈ ਕਿ ਆਪੇ ਬੀਜ ਆਪੇ ਹੀ ਖਾਹ। ਜੇ ਚੰਗਾ ਬੀਜ ਬੀਜੇਗਾ ਚੰਗਾ ਫਲ ਮਿਲ ਜਾਵੇਗਾ, ਮਾੜਾ ਬੀਜੇਗਾ ਮਾੜਾ ਸੋਚੇਗਾ ਮਾੜਾ ਫਲ ਮਿਲ ਜਾਵੇਗਾ। ਮਨਮੁਖ ਹਮੇਸ਼ਾ ਮਾੜਾ ਬੀਜ ਬੀਜਦਾ ਹੈ, ਇਸ ਕਰਕੇ ਉਸਨੂੰ ਮਾੜਾ ਫਲ ਖਾਣ ਵਾਸਤੇ ਮਿਲਦਾ ਹੈ।
ਜਮਕਾਲ ਬਾਧਾ ਤ੍ਰਿਸ਼ਨਾ ਦਾਦਾ, ਬਿਨ ਗੁਰ ਕਵਨ ਛਡਾਏ।
ਜਮਾਂ ਦੇ ਕਰੜੇ ਸੰਗਲਾਂ ਦੇ ਵਿੱਚ ਬੱਧਾ ਹੋਇਆ, ਤ੍ਰਿਸ਼ਨਾ ਦੇ ਵਿੱਚ ਸੜਿਆ ਹੋਇਆ, ਕਹਿੰਦੇ ਇਸ ਨੂੰ ਗੁਰੂ ਤੋਂ ਬਗੈਰ ਹੋਰ ਕੌਣ ਛਡਾ ਸਕਦਾ ਹੈ, ਗੁਰਪੂਰੇ ਬਿਨ ਕੌਣ ਛਡਾਵੇ। ਪੂਰਾ ਗੁਰੂ ਹੈ ਜਿਹੜਾ ਇਸ ਨੂੰ ਜਮਾਂ ਦੇ ਸੰਗਲਾਂ ਤੋਂ ਛੁਡਵਾ ਸਕੇ।
ਸੱਚਾ ਤੀਰਥ ਜਿਤ ਸਤ ਸਰ ਨਾਵਨ ਗੁਰਮੁਖ ਆਪ ਬੁਝਾਏ।
ਗੁਰੂ ਦਾ ਸ਼ਬਦ ਹੀ ਸੱਚਾ ਤੀਰਥ ਹੈ, ਜਿਸ ਤੀਰਥ ਤੇ ਜਿਹੜੇ ਗੁਰਮੁਖ ਹਨ ਉਹ ਇਸ਼ਨਾਨ ਕਰਦੇ ਹਨ, ਨਹਾਉਂਦੇ ਹਨ ਅਤੇ ਆਪਣੇ ਆਪੇ ਦੀ ਪਹਿਚਾਣ ਕਰਦੇ ਹਨ।
ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ, ਚਿਤ ਨਹਾਤੇ ਮਲ ਜਾਏ।
ਸਤਿਗੁਰੂ ਜੀ ਰਹਿਮਤ ਕਰਕੇ ਕਿਰਪਾ ਕਰਕੇ 68 ਤੀਰਥ ਜਿਹੜੇ ਹਨ ਉਹ ਅੰਦਰ ਹੀ ਗੁਰਮੁਖ ਨੂੰ ਦਿਖਾਲ ਦਿੰਦੇ ਹਨ ਕਿ ਸਾਰੇ ਤੀਰਥਾਂ ਦਾ ਅੰਦਰ ਹੀ ਵਾਸਾ ਹੈ। ਜਿਨ੍ਹਾਂ ਨੂੰ ਨਾਮ ਤੀਰਥ ਤੇ ਜਿਨ੍ਹਾਂ ਨੇ ਇਸ਼ਨਾਨ ਕਰ ਲਿਆ, ਸ਼ਬਦ ਤੀਰਥ ਤੇ ਇਸ਼ਨਾਨ ਕਰ ਲਿਆ, ਸਮਝ ਲਓ ਉਹਨਾਂ ਨੇ ਸਾਰੇ ਤੀਰਥਾਂ ਦਾ ਇਸ਼ਨਾਨ ਕਰ ਲਿਆ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਰਸਤਾ ਹੀ ਬੜਾ ਆਸਾਨ ਦੱਸਿਆ ਹੈ ਵੀ ਇਹਨੇ ਐਵੇਂ ਸਾਲਾਂ ਬੱਧੀ ਤੀਰਥਾਂ ਤੇ ਭਰਮਣ ਕਰਨ ਦੀ ਲੋੜ ਨਹੀਂ, ਤੁਸੀਂ ਨਾਮ ਜਪੋ ਤੁਹਾਡਾ ਘਰ ਬੈਠਿਆਂ ਹੀ ਇਸ਼ਨਾਨ ਹੋ ਜਾਵੇਗਾ। ਉਹਨਾਂ ਦੀ ਸਾਰੀ ਮੈਲ ਲੱਥ ਜਾਂਦੀ ਹੈ।
ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲੱਗੇ ਨਾ ਲਾਏ।
ਗੁਰੂ ਦਾ ਸ਼ਬਦ ਸੱਚਾ ਹੈ, ਨਿਰਮਲ ਮੈਲ ਤੋਂ ਰਹਿਤ ਹੈ, ਉਸਨੂੰ ਮੈਲ ਲੱਗਦੀ ਨਹੀਂ, ਕੋਈ ਲਾ ਨਹੀਂ ਸਕਦਾ।
ਸੱਚੀ ਸਿਫਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਏ।
ਵਾਹਿਗੁਰੂ ਦੀ ਸਿਫਤ ਸੱਚੀ ਹੈ, ਵਾਹਿਗੁਰੂ ਦੀ ਸਲਾਹ ਸੱਚੀ ਹੈ, ਪੂਰੇ ਗੁਰ ਤੇ ਪਾਏ, ਪਰ ਇਹ ਸੱਚੀ ਸਿਫਤ ਸਲਾਹ ਪੂਰੇ ਗੁਰੂ ਦੁਆਰਾ ਪ੍ਰਾਪਤ ਹੁੰਦੀ ਹੈ।
ਤਨ ਮਨ ਸਭ ਕਿਛ ਹਰ ਤਿਸ ਕੇਰਾ, ਦੁਰਮਤ ਕਹਿਣ ਨਾ ਜਾਏ।
ਕਹਿੰਦੇ ਤਨ ਮਨ ਇਹ ਸਾਰਾ ਕੁਝ ਜੋ ਗੁਰਮੁਖ ਹਨ ਗੁਰੂ ਨੂੰ ਸੌਂਪ ਦਿੰਦੇ ਹਨ, ਪ੍ਰਭੂ ਨੂੰ ਸੌਂਪ ਦਿੰਦੇ ਹਨ, ਦੁਰਮਤ ਕਹਿਣ ਨਾ ਜਾਏ। ਫਿਰ ਉਹ ਖੋਟੀ ਮਤ ਵਾਲੀ ਜਿਹੜੀ ਵਿਚਾਰਧਾਰਾ ਹੈ ਉਸਨੂੰ ਕਦੇ ਵਾਸਤੇ ਨਹੀਂ ਆਖਦੇ।
ਹੁਕਮ ਹੋਵੇ ਤਾਂ ਨਿਰਮਲ ਹੋਵੇ, ਹਉਮੈ ਵਿੱਚੋਂ ਜਾਏ।
ਜਦ ਪ੍ਰਭੂ ਦਾ ਹੁਕਮ ਹੋਵੇ ਉਦੋਂ ਹੀ ਕੋਈ ਨਿਰਮਲ ਜੀਵਨ ਨੂੰ ਪ੍ਰਾਪਤ ਕਰਦਾ ਹੈ, ਉਦੋਂ ਹੀ ਫਿਰ ਕਹਿੰਦੇ ਉਸ ਦੇ ਅੰਦਰੋਂ ਹਉਮੈ ਦਾ ਅਭਾਵ ਹੁੰਦਾ ਹੈ।
ਗੁਰ ਕੀ ਸਾਖੀ ਸਹਿਜ ਚਾਖੀ, ਤ੍ਰਿਸ਼ਨਾ ਅਗਨ ਬੁਝਾਏ।
ਗੁਰੂ ਦੀ ਸਾਖੀ ਭਾਵ ਗੁਰੂ ਦੀ ਸਿੱਖਿਆ ਜਿਹੜੀ ਹੈ ਉਹ ਕਹਿੰਦੇ ਆਤਮਕ ਅਡੋਲਤਾ ਦੁਆਰਾ ਜਿਨ੍ਹਾਂ ਨੇ ਚੱਖ ਲਈ, ਜਿਨ੍ਹਾਂ ਨੇ ਸਿੱਖਿਆ ਦੇ ਉੱਪਰ ਚੱਲਣਾ ਕੀਤਾ, ਉਹਨਾਂ ਦੀ ਫਿਰ ਕਹਿੰਦੇ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਉਹ ਬੁੱਝ ਜਾਂਦੀ ਹੈ। ਉਹਨਾਂ ਦੀ ਇਹ ਪਹਿਚਾਣ ਹੋਇਆ ਕਰਦੀ ਹੈ ਵੀ ਗੁਰੂ ਦੀ ਸਿੱਖਿਆ ਤੇ ਚੱਲ ਰਹੇ ਹਨ, ਉਹ ਮਾਇਆ ਦੀ ਦੌੜ ਨਹੀਂ ਲਾਉਂਦੇ ਵੀ ਹੋਰ ਇਕੱਠੀ ਕਰ ਲਓ ਹੋਰ ਇਕੱਠੀ ਕਰ ਲਓ, ਜਥਾ ਲਾਭ ਤਥਾ ਸੰਤੁਸ਼ਟ ਹੋ ਜਾਂਦੇ ਹਨ। ਜੋ ਕੁਝ ਸੁਤੇ ਸਿੱਧ ਮਿਲ ਜਾਵੇ ਨਾ ਉਸ ਦੇ ਉੱਪਰ ਸਬਰ ਸੰਤੋਖ ਕਰਦੇ ਹਨ।
ਗੁਰ ਕੈ ਸ਼ਬਦ ਰਾਤਾ ਸਹਿਜ ਮਾਤਾ, ਸਹਿਜ ਰਹਿਆ ਸਮਾਏ।
ਗੁਰੂ ਦੇ ਸ਼ਬਦ ਦੇ ਵਿੱਚ ਗੁਰਮੁਖ ਰਾਤਾ ਤਦਾਕਾਰ ਹੋ ਜਾਂਦੇ ਹਨ, ਰੰਗੇ ਜਾਂਦੇ ਹਨ। ਆਤਮਕ ਅਡੋਲਤਾ ਦੇ ਵਿੱਚ ਮਾਤਾ ਤੋਂ ਭਾਵ ਮਸਤ ਹੋ ਜਾਂਦੇ ਹਨ, ਆਤਮਕ ਅਡੋਲਤਾ ਦੇ ਵਿੱਚ ਸਦਾ ਵਾਸਤੇ ਸਮਾਏ ਰਹਿੰਦੇ ਹਨ।
ਹਰ ਕਾ ਨਾਮ ਸਤਿ ਕਰ ਜਾਣੈ, ਗੁਰ ਕੈ ਭਾਏ ਪਿਆਰੇ।
ਪਰਮਾਤਮਾ ਦਾ ਨਾਮ ਸਤ ਕਰਕੇ ਜਾਣ ਲੈਂਦੇ ਹਨ ਵੀ ਪਰਮਾਤਮਾ ਦਾ ਨਾਮ ਹੀ ਸੱਚਾ ਹੈ। ਨਾਮ ਦੀ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਪ੍ਰਤੀਤ ਆ ਜਾਂਦੀ ਹੈ। ਜਿੰਨਾ ਚਿਰ ਤੱਕ ਪ੍ਰਤੀਤ ਨਾ ਆਵੇ ਉਹਨਾਂ ਚਿਰ ਤੱਕ ਨਾਮ ਜਪਿਆ ਨਹੀਂ ਜਾ ਸਕਦਾ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਜਿਨ੍ਹਾਂ ਨੂੰ ਇਹ ਗੱਲ ਸਮਝ ਵਿੱਚ ਆ ਗਈ ਨਾਮ ਹੀ ਸਾਰੀਆਂ ਤਾਕਤਾਂ ਤੋਂ ਵੱਡਾ ਹੈ, ਕੋਈ ਰਾਜਾ ਮਹਾਰਾਜਾ ਵੱਡਾ ਨਹੀਂ, ਸਾਧ ਸੰਗਤ ਜੀ ਫਿਰ ਐਸੇ ਜਿਹੜੇ ਗੁਰਮੁਖ ਹਨ, ਹਰ ਕਾ ਨਾਮ ਸਤ ਕਰ ਜਾਣੈ, ਗੁਰ ਕੇ ਭਾਏ ਪਿਆਰੇ, ਉਹ ਗੁਰੂ ਦੇ ਪ੍ਰੇਮ ਗੁਰੂ ਦੇ ਨਾਲ ਪ੍ਰੇਮ ਕਰਨ ਵਾਲੇ ਬਣ ਜਾਂਦੇ ਹਨ।
ਸੱਚੀ ਵਡਿਆਈ ਗੁਰ ਤੇ ਪਾਈ ਸੱਚਾ ਨਾਏ ਪਿਆਰੇ,
ਨਾ ਮਿਟਣ ਵਾਲੀ ਨਾ ਖਤਮ ਹੋਣ ਵਾਲੀ ਵਡਿਆਈ ਉਹ ਪੂਰੇ ਗੁਰੂ ਤੋਂ ਪ੍ਰਾਪਤ ਕਰ ਲੈਂਦੇ ਹਨ, ਸੱਚੇ ਨਾਮ ਦੇ ਨਾਲ ਪਿਆਰ ਕਰਦੇ ਹਨ।
ਇੱਕ ਸੱਚਾ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੇ,
ਉਹ ਸੱਚਾ ਵਾਹਿਗੁਰੂ ਪਰਮੇਸ਼ਰ ਹੀ ਸਾਰੇ ਪਾਸੇ ਵਰਤ ਰਿਹਾ ਹੈ, ਵਿਰਲੇ ਹਨ ਜਿਹੜੇ ਇਸ ਗੱਲ ਨੂੰ ਵਿਚਾਰ ਕਰਦੇ ਹਨ।
ਆਪੇ ਮੇਲ ਲਏ ਤਾਂ ਬਖਸੇ ਸੱਚੀ ਭਗਤ ਸਵਾਰੇ,
ਆਪ ਹੀ ਪਰਮਾਤਮਾ ਕਿਸੇ ਦੇ ਉੱਪਰ ਰਹਿਮਤ ਕਰੇ, ਕਿਸੇ ਦੇ ਉੱਪਰ ਪਰਮਾਤਮਾ ਦਾ ਤਰਸ ਪੈ ਜਾਵੇ, ਆਪਣੇ ਨਾਲ ਮੇਲ ਲੈਂਦੇ ਹਨ। ਕੀ ਨਿਸ਼ਾਨੀ ਹੈ ਕਿਸੇ ਦੇ ਉੱਪਰ ਤਰਸ ਪੈ ਗਿਆ, ਉਹਨਾਂ ਨੂੰ ਫਿਰ ਭਗਤੀ ਮਾਰਗ ਦੇ ਉੱਪਰ ਤੋਰ ਦਿੰਦੇ ਹਨ, ਉਹਨਾਂ ਨੂੰ ਭਗਤੀ ਕਰਨ ਲਾ ਦਿੰਦੇ ਹਨ। ਸੱਚੀ ਭਗਤ ਸਵਾਰੇ ਉਹਨਾਂ ਨੂੰ ਆਪਣੇ ਦਰੋਂ ਘਰੋਂ ਭਗਤੀ ਦੀ ਦਾਤ ਦੇ ਦਿੰਦੇ ਹਨ। ਤਾਂ ਹੀ ਸੰਤਾਂ ਭਗਤਾਂ ਨੇ ਪਰਮਾਤਮਾ ਦੇ ਕੋਲੋਂ ਇਹੀ ਦਾਤ ਮੰਗੀ ਹੈ। ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਹੇ ਪ੍ਰਭੂ ਜੇਕਰ ਤੁਸੀਂ ਤਰੁੱਠੇ ਹੋ ਨਾ ਤਾਂ ਬੰਦਗੀ ਦੀ ਦਾਤ ਦਿਓ, ਭਗਤੀ ਦੀ ਦਾਤ ਦਿਓ। ਇਸ ਕਰਕੇ ਇਹ ਨਿਸ਼ਾਨੀ ਹੈ ਵੀ ਪਰਮਾਤਮਾ ਕਿਸੇ ਦੇ ਉੱਪਰ ਮਿਹਰਬਾਨ ਹੋ ਗਿਆ, ਉਹਨਾਂ ਨੂੰ ਫਿਰ ਭਗਤੀ ਕਰਨ ਲਾ ਦਿੰਦੇ ਹਨ।
ਸਭ ਸੱਚ 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 ਵਰਤੈ ਗੁਰਮੁਖ ਕੋਈ ਜਾਣੈ,
ਸਾਰੇ ਪਾਸੇ ਸੱਚ ਹੀ ਸੱਚ ਸੱਚ ਹੀ ਸੱਚ ਵਰਤ ਰਿਹਾ ਹੈ, ਪਰਮਾਤਮਾ ਹੀ ਪਰਮਾਤਮਾ ਵਰਤ ਰਿਹਾ ਹੈ। ਪਰ ਐਸੀ ਰਮਜ ਨੂੰ ਕਹਿੰਦੇ ਕੋਈ ਵਿਰਲੇ ਗੁਰਮੁਖ ਹਨ ਜਿਹੜੇ ਸਮਝ ਪਾਉਂਦੇ ਹਨ।
ਜੰਮਨ ਮਰਨਾ ਹੁਕਮ ਵਰਤੈ ਗੁਰਮੁਖ ਆਪ ਪਛਾਣੈ,
ਇਹ ਜਨਮ ਹੋ ਰਿਹਾ ਹੈ ਮਰਨ ਹੋ ਰਿਹਾ ਹੈ ਸਾਰਾ ਕੁਝ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਗੁਰਮੁਖ ਜਨਮ ਹੋਣ 'ਤੇ ਬਹੁਤੇ ਖੁਸ਼ ਨਹੀਂ ਹੁੰਦੇ, ਮੌਤ ਹੋਣ 'ਤੇ ਬਹੁਤੇ ਦੁਖੀ ਨਹੀਂ ਹੁੰਦੇ, ਉਹ ਦੋਨਾਂ ਹਾਲਤਾਂ ਦੇ ਵਿੱਚ ਨਿਰਲੇਪ ਰਹਿੰਦੇ ਹਨ। ਮਿਲਵੇ ਤੇ ਹਰਖੇ ਨ ਗਿਆਨੀ, ਵਿਸ਼ਰਨ ਤੇ ਨ ਦੁੱਖ ਕੋ ਜਾਨੀ, ਵਿਛੋੜਾ ਹੁੰਦਾ ਹੈ ਦੁੱਖ ਨਹੀਂ ਜਾਣਦੇ, ਉਹ ਆਪਣੇ ਆਪ ਦੀ ਪਹਿਚਾਣ ਕਰ ਲੈਂਦੇ ਹਨ।
ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛਾ ਸੋ ਫਲ ਪਾਏ,
ਜਿਹੜੇ ਨਾਮ ਧਿਆਉਂਦੇ ਹਨ ਉਹ ਸਤਿਗੁਰੂ ਨੂੰ ਭਾ ਜਾਂਦੇ ਹਨ, ਜੋ ਇੱਛਾ ਕਰਦੇ ਹਨ ਉਹੀ ਉਹਨਾਂ ਨੂੰ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਨਾਮ ਸਾਰੇ ਸੁੱਖਾਂ ਦਾ ਦਾਤਾ ਹੈ।
ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ,
ਜਿੰਦਰ ਅਪਣੱਤ ਖਤਮ ਹੋ ਜਾਂਦੀ ਹੈ, ਮੈਂ ਦਾ ਖਾਤਮਾ ਹੋ ਜਾਂਦਾ ਹੈ, ਤੂੰ ਦਾ ਜਨਮ ਹੋ ਜਾਂਦਾ ਹੈ, ਕਹਿੰਦੇ ਫਿਰ ਉਹ ਜਿਹੜੇ ਗੁਰਮੁਖ ਹੋਇਆ ਕਰਦੇ ਹਨ ਉਹ ਫਿਰ ਪਰਿਪੂਰਨ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਨ, ਸਾਰੇ ਪਾਸੇ ਉਹਨਾਂ ਨੂੰ ਪਰਿਪੂਰਨ ਪਰਮਾਤਮਾ ਦਾ ਹੀ ਜਲਵਾ ਦਿਖਾਈ ਦਿੰਦਾ ਹੈ। ਸੋ ਸਾਧ ਸੰਗਤ ਜੀ, ਆਓ, ਅੱਜ ਮੱਘਰ ਦੀ ਸੰਗਰਾਂਦ ਦਾ ਦਿਨ ਵੀ ਹੈ, ਉਹ ਵੀ ਜੋ ਪਾਵਨ ਪਵਿੱਤਰ ਹੁਕਮਨਾਮਾ ਹੈ ਉਸ ਦੀ ਵਿਚਾਰਧਾਰਾ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ।
ਮੰਗਰ ਮਾਹੇ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ,
ਜਿਹੜੇ ਇਸਤਰੀ ਸਾਧ ਸੰਗਤ ਜੀ ਧਨ ਪਦਾਰਥਾਂ ਦੇ ਵਿੱਚ ਹੀ ਰਚੀ ਰਹੇ ਆਪਣੇ ਪਤੀ ਲਾਗੇ ਨਾ ਬੈਠੇ ਉਸਨੂੰ ਚੰਗੀ ਨਹੀਂ ਕਿਹਾ ਜਾਂਦਾ ਸੰਸਾਰ ਦੇ ਵਿੱਚ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਅੰਦਰ ਦੱਸਿਆ ਹੈ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹੋ ਇਹਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ। ਕਹਿੰਦੇ ਇਸੇ ਤਰ੍ਹਾਂ ਜਿਹੜੇ ਜਗਿਆਸੂ ਪ੍ਰਭੂ ਦੀਆਂ ਦਾਤਾਂ ਦੇ ਵਿੱਚ ਹੀ ਉਲਝੇ ਰਹਿ ਜਾਂਦੇ ਹਨ, ਫਸੇ ਰਹਿ ਜਾਂਦੇ ਹਨ, ਕਦੇ ਪਰਮਾਤਮਾ ਦੇ ਲਾਗੇ ਨਹੀਂ ਬੈਠਦੇ, ਉਹਨਾਂ ਨੂੰ ਫਿਰ ਭਾਗਾਂ ਵਾਲੇ ਨਹੀਂ ਕਿਹਾ ਜਾ ਸਕਦਾ। ਉਹ ਗੁਰਮੁਖ ਜੀਵ ਰੂਪ ਇਸਤਰੀਆਂ ਭਾਗਾਂ ਵਾਲੀਆਂ ਹਨ, ਜਿਨ੍ਹਾਂ ਦੇ ਮਨ ਦੀ ਇਸਤਤੀ ਹੋ ਜਾਂਦੀ ਹੈ, ਜਿਨ੍ਹਾਂ ਦਾ ਮਨ ਟਿਕ ਜਾਂਦਾ ਹੈ, ਜਿਹੜੇ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਜਿਨ੍ਹਾਂ ਨੂੰ ਟਿਕਾਓ ਮਿਲ ਜਾਂਦਾ ਹੈ।
ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ,
ਹੰਜ ਸੁਹਾਗਣ ਇਸਤਰੀ ਦੇ 32 ਲੱਛਣ 32 ਗੁਣ ਦੱਸੇ ਗਏ ਹਨ, ਪਰ ਕਹਿੰਦੇ ਜਿਹੜੇ ਗੁਰਮੁਖ ਹੋਇਆ ਕਰਦੇ ਹਨ ਉਹਨਾਂ ਦੇ ਵਿੱਚ ਕਿੰਨੇ ਕੁ ਗੁਣ ਹੁੰਦੇ ਹਨ, ਰਸਨਾ ਦੇ ਨਾਲ ਬਿਆਨ ਹੀ ਨਹੀਂ ਕੀਤੇ ਜਾ ਸਕਦੇ। ਤਿਨਕੀ ਸੋਭਾ ਕਿਆ ਗਣੀ, ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ, ਹਿਸਾਬ ਕਿਤਾਬ ਹੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦੇ ਹਨ।
ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹੇਲੜੀਆਂ।
ਤਨ ਉਹਨਾਂ ਦਾ ਮਨ ਮੌਲ ਜਾਂਦਾ ਹੈ, ਹਰਿਆਵਲ ਆ ਜਾਂਦੀ ਹੈ, ਖੁਸ਼ੀਆਂ ਖੇੜੇ ਆ ਜਾਂਦੇ ਹਨ। ਜਿਹੜੇ ਸਤਸੰਗੀ ਗੁਰਮੁਖਾਂ ਦੇ ਵਿੱਚ, ਸਤਸੰਗੀ ਸਹੇਲੀਆਂ ਦੇ ਵਿੱਚ ਆ ਕੇ ਬੈਠ ਜਾਂਦੇ ਹਨ। ਸਾਧ ਸੰਗਤ ਜੀ, ਹਰ ਇੱਕ ਵਿਅਕਤੀ ਸੰਗਤ ਦੇ ਵਿੱਚ ਆ ਕੇ ਬੈਠ ਨਹੀਂ ਸਕਦਾ। ਕਰੋੜਾਂ ਦੀ ਤਾਦਾਦ ਦੇ ਵਿੱਚ ਲੋਕ ਸੜਕਾਂ 'ਤੇ ਤੁਰੇ ਫਿਰਦੇ ਹੋਣਗੇ, ਪਰ ਜਿਹੜੇ ਤੁਸੀਂ ਬੈਠੇ ਹੋ ਨਾ ਸੰਗਤ ਦੇ ਵਿੱਚ, ਭਾਗਾਂ ਵਾਲੇ ਹੋ। ਇਸ ਕਰਕੇ ਕਹਿੰਦੇ ਉਹਨਾਂ ਦੇ ਬੜੇ ਵੱਡੇ ਬੜੇ ਉੱਚੇ ਭਾਗ ਹੋਇਆ ਕਰਦੇ ਹਨ। ਜਿਹੜੇ ਸਤਸੰਗੀ ਗੁਰਮੁਖਾਂ ਦੇ ਵਿੱਚ ਆ ਕੇ ਬੈਠ ਜਾਂਦੇ ਹਨ।
ਸਾਧ ਜਨਾਂ ਤੇ ਬਾਹਰੀ ਸੇ ਰਹਿਣ ਇੱਕੇ ਲੜੀਆਂ।
ਜਿਹੜੇ ਸੰਗਤ ਦੇ ਵਿੱਚ ਬੈਠਣ ਦੀ ਲੋੜ ਨਹੀਂ ਪ੍ਰਤੀਤ ਕਰਦੇ, ਕਿਉਂਕਿ ਜਿਵੇਂ ਬਚਨ ਆਏ ਹਨ, ਉਹ ਵਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹੇ ਕੂੜਿਆਰਾਂ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ। ਕਹਿੰਦੇ ਚਲੋ ਬਾਹਰ ਜਾ ਕੇ ਗੱਪਾਂ ਮਾਰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਇੱਥੇ ਕੀ ਕਰਨਾ ਹੈ, ਕੀਰਤਨ ਦੇ ਵਿੱਚ ਕੀ ਕਰਨਾ ਹੈ, ਕਥਾ ਦੇ ਵਿੱਚ ਕੀ ਕਰਨਾ ਹੈ। ਕਹਿੰਦੇ ਉਹ ਫਿਰ ਹਮੇਸ਼ਾ ਦੁਖੀ ਰਹਿੰਦੇ ਹਨ, ਅਸ਼ਾਂਤ ਰਹਿੰਦੇ ਹਨ, ਇਕੱਲੇ ਰਹਿੰਦੇ ਹਨ, ਡਾਵਾਂ ਡੋਲ ਰਹਿੰਦੇ ਹਨ।
ਤਿੰਨ ਦੁੱਖ ਨਾ ਕਬਹੂੰ ਉਤਰ ਸੇ ਜਮ ਕੇ ਵਸ ਪੜੀਆ।
ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਪ੍ਰਭੂ ਦੇ ਵਿਛੋੜੇ ਦਾ ਦੁੱਖ ਹੈ, ਉਹ ਉਹਨਾਂ ਦਾ ਕਦੇ ਵਾਸਤੇ ਕਹਿੰਦੇ ਲੱਥਦਾ ਨਹੀਂ ਹੈ। ਆਖਰ ਉਹਨਾਂ ਨੂੰ ਜਮਾਂ ਦੇ ਵਸ ਦੇ ਵਿੱਚ ਪੈਣਾ ਪੈਂਦਾ ਹੈ।
ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ।
ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਰਾਵਿਆ ਮਾਣ ਲਿਆ, ਭਾਵ ਨੇੜਤਾ ਦਾ ਜਿਨ੍ਹਾਂ ਨੇ ਅਨੁਭਵ ਕਰ ਲਿਆ, ਜਿਨ੍ਹਾਂ ਨੂੰ ਪ੍ਰਭੂ ਦੀ ਨੇੜਤਾ ਦਾ ਅਨੁਭਵ ਹੋ ਗਿਆ, ਕਹਿੰਦੇ ਸੇ ਦਿਸਣ ਨਿਤ ਖੜੀਆਂ। ਉਹ ਸੰਸਾਰ ਦੇ ਵਿੱਚ ਗੁਰਮੁਖ ਜਿਹੜੇ ਜੀਵ ਹਨ, ਹਮੇਸ਼ਾ ਖੜੇ ਦਿਖਾਈ ਦਿੰਦੇ ਹਨ, ਭਾਵ ਕਿ ਉਹਨਾਂ ਦੇ ਹਾਵ ਭਾਵ ਦਿਖਾਈ ਦੇ ਜਾਂਦੇ ਹਨ ਵੀ ਗੁਰਮੁਖ ਜੀਵ ਹਨ, ਚੰਗੇ ਭਾਗਾਂ ਵਾਲੇ ਹਨ। ਕਹਿਣ ਦੀ ਲੋੜ ਨਹੀਂ ਹੋਇਆ ਕਰਦੀ, ਉਹਨਾਂ ਦੇ ਹਾਵ ਭਾਵ ਉਹਨਾਂ ਦੀ ਤਰਜੇ ਜ਼ਿੰਦਗੀ ਹੀ ਦੱਸ ਦਿੰਦੀ ਹੈ। ਜਿਵੇਂ ਬੈਠਾ ਹੋਇਆ ਵਿਅਕਤੀ ਚੰਗੀ ਤਰ੍ਹਾਂ ਦਿਖਾਈ ਨਹੀਂ ਨਾ ਦਿੰਦਾ, ਖੜਾ ਹੋਇਆ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਸੰਸਾਰ ਦੇ ਵਿੱਚ, ਇੰਜ ਹਨ ਜਿਵੇਂ ਖੜੇ ਹੋਏ ਹਨ, ਸਾਫ਼ ਦਿਖਾਈ ਦਿੰਦੇ ਹਨ। ਪਰ ਮਨਮੁਖ ਜੀਵ ਇੰਜ ਹਨ ਜਿਵੇਂ ਬੈਠੇ ਹਨ, ਉਹ ਕਹਿੰਦੇ ਖੜੇ ਹੋਏ ਸਾਫ਼ ਹੀ ਚੰਗੇ ਗੁਣਾਂ ਦੇ ਨਾਲ ਮਾਲਾ ਮਾਲ ਦਿਖਾਈ ਪੈਂਦੇ ਹਨ।
ਰਤਨ ਜਵੇ ਹਰ ਲਾਲ ਹਾਰ ਕੰਠ ਤਨਾ ਜੜੀਆਂ।
ਉਹਨਾਂ ਨੇ ਆਪਣੇ ਗਲੇ ਦੇ ਵਿੱਚ ਵੈਰਾਗ ਰੂਪੀ ਰਤਨ, ਪ੍ਰੇਮ ਰੂਪੀ ਜਵਾਹਰ, ਨਾਮ ਰੂਪੀ ਲਾਲ ਆਦਿਕ ਜਿਹੜੇ ਹਨ ਨਾ, ਇਹਨਾਂ ਦਾ ਹਾਰ ਆਪਣੇ ਗਲੇ ਦੇ ਵਿੱਚ ਪਹਿਨਿਆ ਹੋਇਆ ਹੈ।
ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ।
ਪਰਮਾਤਮਾ ਸ਼ਰਨ ਪੈਣ ਯੋਗ ਹੈ, ਗੁਰੂ ਸ਼ਰਨ ਪੈਣ ਯੋਗ ਹੈ, ਸਨਮਾਨ ਸਤਿਕਾਰ ਯੋਗ ਹੈ, ਗੁਰਮੁਖ ਵੀ ਸਨਮਾਨ ਸਤਿਕਾਰ ਯੋਗ ਹੋਇਆ ਕਰਦੇ ਹਨ। ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ ਜਗਿਆਸੂ ਰੂਪ ਹੋ ਕੇ, ਕਹਿੰਦੇ ਨਾਨਕ ਬਾਂਛੈ ਧੂੜ ਤਿੰਨ, ਵੀ ਉਹਨਾਂ ਦੀ ਅਸੀਂ ਚਰਨ ਧੂੜ ਮੰਗਦੇ ਹਾਂ, ਕਿਹਨਾਂ ਦੀ, ਪ੍ਰਭ ਸ਼ਰਨੀ ਦਰ ਪੜੀਆਂ, ਜਿਹੜੇ ਪ੍ਰਭੂ ਦੀ ਸ਼ਰਨ ਦੇ ਵਿੱਚ ਉਹਨਾਂ ਦੇ ਦਰ ਦੇ ਉੱਪਰ ਡਿੱਗ ਪੈਂਦੇ ਹਨ।
ਮੰਗਰ ਪ੍ਰਭ ਆਰਾਧਨਾ ਬਹੁਰ ਨਾ ਜਨਮੜੀਆਂ।
ਮੱਕਰ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਸਮਝਾਉਂਦੇ ਹਨ, ਪ੍ਰਭ ਆਰਾਧਨਾ ਜਿਹੜੇ ਪ੍ਰਭੂ ਦਾ ਆਰਾਧਨ ਕਰਦੇ ਹਨ, ਉਹਨਾਂ ਨੂੰ ਫਿਰ ਵਾਰ ਵਾਰ ਜਨਮ ਨਹੀਂ ਲੈਣਾ ਪੈਂਦਾ। ਜਿਵੇਂ ਮਨਮੁਖ ਜੀਵ ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਾਇਆ ਦੇਸ਼ ਲੰਮੇ, ਇਸ ਤਰ੍ਹਾਂ ਨਹੀਂ ਜਾਣਾ ਪੈਂਦਾ। ਉਹ ਜਿਹੜੇ ਗੁਰਮੁਖ ਹੋਇਆ ਕਰਦੇ ਹਨ, ਪ੍ਰਭੂ ਦੇ ਦਰ ਦੇ ਉੱਪਰ ਪਏ ਹੋਏ ਬੜੇ ਸ਼ੋਭਨੀਕ ਹੋਇਆ ਕਰਦੇ ਹਨ। ਪਰ ਸਾਧ ਸੰਗਤ ਜੀ, ਗੁਰਮੁਖਾਂ ਤੋਂ ਪ੍ਰਭਾਵਿਤ ਸੰਸਾਰ ਦੇ ਵਿੱਚ ਵਿਰਲੇ ਲੋਕ ਹੋਇਆ ਕਰਦੇ ਹਨ, ਜ਼ਿਆਦਾ ਨਹੀਂ। ਜ਼ਿਆਦਾ ਲੋਕ ਮਨਮੁਖਾਂ ਦਾ ਪ੍ਰਭਾਵ ਕਬੂਲ ਕਰਦੇ ਹਨ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਹਨ, ਦਰ ਢੱਠਿਆਂ ਦੇ ਗੁਣਾਂ ਦੇ ਕਦਰ ਨਾ ਪੈਂਦੀ ਯਾਰ, ਗਲੇ ਪਏ ਫੁਲਹਾਰ ਦੇ ਪਾਸੇ ਨਾ ਮਹਿਕਾਰ। ਇਸ ਕਰਕੇ ਕਹਿੰਦੇ ਵਿਰਲੇ ਹਨ, ਉਹਨਾਂ ਦੀ ਕਦਰ ਕਰਨ ਵਾਲੇ ਵੀ ਬਹੁਤ ਸੰਸਾਰ ਦੇ ਵਿੱਚ ਵਿਰਲੇ ਹੋਇਆ ਕਰਦੇ ਹਨ। ਸਤਿਗੁਰੂ ਜੀ ਰਹਿਮਤ ਕਰਨ, ਸ਼ੁਭ ਸਿੱਖਿਆ ਸਾਡੇ ਜੀਵਨ ਦਾ ਹਿੱਸਾ ਬਣੇ। ਸਮੂਹ ਸੰਗਤਾਂ ਦਾ, ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ, ਭੁੱਲਾ ਚੁੱਕਾਂ ਦੀ ਖਿਮਾ। ਆਓ ਅੰਤਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਨਾਨਕ ਬਾਂਛੈ ਧੂੜ ਤਿੰਨ, ਪ੍ਰਭ ਸਰਨੀ ਦਰ ਪੜੀਆ, ਮੰਗਰ ਪ੍ਰਭ ਆਰਾਧਨਾ, ਬਹੁੜਨਾ ਜਨਮੜੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।